ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਹੋਰ ਮਰ ਜੰਮਹੇ ਆਵਹੇ ਜਾਵਹੇ ਅੰਤ ਗਏ ਪਛੁਤਾਵਹੇ ਬਿਨ ਨਾਵੈ ਸੁਖ ਨਾ ਹੋਈ ਐਥਾ ਕਮਾਵੈ ਸੋ ਫਲ ਪਾਵੈ ਮਨਮੁਖ ਹੈ ਪਤ ਖੋਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥਾ ਭੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਜਮਪੁਰ ਘੋਰ ਅੰਧਾਰ ਮਹਾਗੁਬਾਰ ਨਾ ਤਿੱਥਾ ਭੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਸਤਿਗੁਰੂ ਜੀ ਦੇ ਮਹਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸ ਬਖਸ਼ਿਸ਼ ਭਰੇ ਅਸਥਾਨ 'ਤੇ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਵਡਭਾਗੇ ਹੋ ਪਾਤਸ਼ਾਹ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਸੱਚਖੰਡ ਤੋਂ ਜੋ ਪਾਵਨ ਹੁਕਮ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਉਸ ਦਾ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਸਾਹਿਬਾਨ ਪਾਸੋਂ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਪਾਸੋਂ ਆਪ ਨੇ ਸਰਵਣ ਕੀਤਾ ਹੈ ਜਿੱਥੇ ਆਪ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਪਾਵਨ ਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ। ਉੱਥੇ ਨਾਲ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਚੈਨਲ ਦੇ ਰਾਹੀਂ ਮੀਡੀਆ ਦੇ ਰਾਹੀਂ ਸੰਗਤਾਂ ਘਰਾਂ ਵਿੱਚ ਬੈਠ ਕਰਕੇ ਵੀ ਸਤਿਗੁਰੂ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਸ਼ਬਦ ਨਾਲ ਜੁੜੀਆਂ ਹਨ। ਇਸ ਪਾਵਨ ਸ਼ਬਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਸਰੀਰ ਦੀ ਕੀਮਤ ਦੱਸੀ ਹੈ। ਇਸ ਸਰੀਰ ਦਾ ਪਾਲਣ ਪੋਲਣ ਪੋਸ਼ਣ ਦਾ ਢੰਗ ਦੱਸਿਆ ਹੈ, ਜਿਸ ਦੀ ਮਨੁੱਖ ਕੋਈ ਵੈਲਿਊ ਕੀਮਤ ਨਹੀਂ ਜਾਣਦਾ ਹੈ। ਔਰ ਸਾਡੇ ਜੀਵਨ 'ਚ ਗੁਰੂ ਦੀ ਕਿੰਨੀ ਜ਼ਰੂਰਤ ਹੈ ਇਹ ਗੱਲ ਵੀ ਪਾਤਸ਼ਾਹ ਦੱਸ ਰਹੇ ਹਾਂ। ਮੈਂ ਕੱਲ੍ਹ ਹੀ ਜੰਮੂ ਵਿਖੇ ਪੁਨਸ਼ ਇੱਕ ਗੁਰਮਤਿ ਸਮਾਗਮ ਵਿੱਚ ਗਿਆ ਸਾਂ। ਉੱਥੇ ਵੀਰ ਮੈਨੂੰ ਇੱਕ ਮਿਲੇ, ਭਾਈ ਚਰਨਜੀਤ ਸਿੰਘ ਜੀ ਖਾਲਸਾ, ਜੋ ਇਸ ਵੇਲੇ ਸਰਕਾਰ 'ਚ MLC ਵੀ ਹਨ। ਉਹ ਕਹਿੰਦੇ ਮੈਂ ਦਿੱਲੀ ਗਿਆ ਕੋਈ ਪਾਠ ਖਰੀਦਣ ਵਾਸਤੇ। ਉੱਥੇ ਇੱਕ ਹਿੰਦੂ ਵੀਰ ਦੀ ਦੁਕਾਨ ਸੀ ਅਤੇ ਮੈਨੂੰ ਕਹਿੰਦੇ ਸਰਦਾਰ ਸਾਹਿਬ ਕੀ ਕੰਮ ਕਰਦੇ ਹੋ, ਤੁਸੀਂ ਬੜੇ ਮਿਹਨਤੀ ਹੋ, ਕਿਉਂਕਿ ਤੁਸੀਂ ਪਾਕਿਸਤਾਨ ਤੋਂ ਆ ਕਰਕੇ ਵੀ ਆਪਣਾ ਸਭ ਕੁਝ ਛੱਡ ਕੇ ਇੱਥੇ ਫਿਰ ਇੰਨਾ ਕੁਛ ਬਣਾਇਆ ਹੈ। ਉਸ ਦੇ ਨਾਲ ਤੁਹਾਡੇ ਨਾਲ ਹੋਰ ਵੀ ਬੜੇ ਸਾਰੇ ਧੱਕੇ ਹੋਏ, ਫਿਰ ਵੀ ਤੁਸੀਂ ਆਪਣੇ ਆਪ ਨੂੰ ਕਾਮਯਾਬ ਰੱਖਿਆ ਹੈ। ਉਸ ਵੇਲੇ ਉਸ ਵੀਰ ਨੇ ਆਪਣੀ ਬਾਤ ਸੁਣਾਈ। ਉਹ ਹਿੰਦੂ ਵੀਰ ਕਹਿੰਦਾ ਵੀ ਇਹ ਜਿਹੜੀ ਵੀ ਕਿਰਪਾ ਤੁਹਾਡੇ ਉੱਤੇ ਨਾ, ਤੁਹਾਡੇ ਗੁਰੂ ਦੀ ਹੈ, ਕਿਉਂਕਿ ਉਹ ਆਪ ਵੀ ਗੁਰਬਾਣੀ ਪੜ੍ਹਦਾ ਸੀ, ਉਹ ਵੀ ਪਾਕਿਸਤਾਨ ਤੋਂ ਆਏ ਸਨ। ਕਹਿੰਦੇ ਥੋੜ੍ਹੇ ਦਿਨਾਂ ਬਾਅਦ ਜਸੂ ਇੱਧਰ ਆ ਗਏ ਅਤੇ ਉਹਨਾਂ ਦੇ ਪਿਤਾ ਨੇ ਕਿਹਾ ਆਪਣੇ ਬੇਟੇ ਨੂੰ, ਉਹਦਾ ਰਾਮ ਜੀ ਨਾਮ ਸੀ, ਕਹਿੰਦੇ ਰਾਮ ਬੇਟਾ ਤੁਸੀਂ ਪਾਕਿਸਤਾਨ ਫਲਾਈਟ ਲੈ ਕੇ ਜਾਂਦੇ ਹੋ, ਤੁਸੀਂ ਪਾਇਲਟ ਹੋ, ਆਪਣੀ ਜਿਹੜੀ ਕੋਠੀ ਹੈ ਜਿਹੜਾ ਆਪਾਂ ਘਰ ਛੱਡ ਆਏ ਹਾਂ ਉਹਦੇ ਵਿੱਚ ਕੁਝ ਗਰਮ ਕੱਪੜੇ ਪਏ ਹਨ, ਜੇ ਮਿਲ ਜਾਣ ਤਾਂ ਲੈ ਆਉਣਾ, ਸਰਦੀਆਂ ਆ ਗਈਆਂ ਨੇ। ਕਹਿੰਦੇ ਜਿਸ ਵੇਲੇ ਉੱਥੇ ਆਪਣੀ ਕੋਠੀ ਗਏ ਅਤੇ ਉੱਥੋਂ ਦੇ ਕਿਸੇ DSP ਨੇ ਉਹ ਕੋਠੀ ਜਿਹੜੀ ਹੈ ਉਸ 'ਤੇ ਕਬਜ਼ਾ ਕਰ ਲਿਆ ਸੀ ਅਤੇ ਉਸਨੇ ਜਾ ਕੇ ਕਿਹਾ ਭਾਈ ਅਸੀਂ ਕੁਛ ਹੋਰ ਤਾਂ ਨਹੀਂ, ਇੱਥੇ ਗਰਮ ਕੱਪੜੇ ਸਾਡੇ ਨੇ। ਉਹ DSP ਕਹਿਣ ਲੱਗਾ ਵੀ ਭਾਈ ਲੋਕ ਸਭ ਕੁਛ ਲੁੱਟ ਕੇ ਲੈ ਗਏ ਹਨ, ਜਦੋਂ ਘਰਾਂ ਵਾਲੇ ਘਰ ਨਹੀਂ ਤਾਂ ਫਿਰ ਕੀ ਬਚਣਾ ਹੈ, ਸਭ ਕੁਛ ਲੁੱਟ ਕੇ ਲੈ ਗਏ ਹਨ। ਹਾਂ ਤੁਹਾਡੀ ਇੱਕ ਅਮਾਨਤ ਚੀਜ਼ ਅੱਜ ਵੀ ਮੈਂ ਸੰਭਾਲ ਕੇ ਰੱਖੀ ਹੈ, ਅੱਜ ਵੀ ਸੰਭਾਲ ਕੇ। ਉਹ ਕਹਿਣ ਲੱਗੇ ਐਸੀ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਸੰਭਾਲ ਕੇ ਰੱਖੀ ਹੈ? ਕਹਿੰਦੇ ਤੁਹਾਡੇ ਬਜ਼ੁਰਗ ਜਿਸ ਤੋਂ ਪੋਥੀ ਤੋਂ ਪਾਠ ਕਰਦੇ ਸੀ ਨਾ, ਉਹ ਗੁਰੂ ਗ੍ਰੰਥ ਸਾਹਿਬ ਮੈਂ ਅੱਜ ਵੀ ਸੰਭਾਲ ਕੇ ਰੱਖਿਆ ਹੈ। ਕਹਿੰਦੇ ਨੇ ਵੀ ਉਹ ਬੱਚਾ ਬੜੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਲੈ ਆ। ਪਿਤਾ ਨੇ ਪੁੱਛਿਆ ਪੁੱਤਰ ਕੁਝ ਮਿਲਿਆ ਉੱਥੋਂ? ਕਹਿਣ ਲੱਗੇ ਸਭ ਕੁਛ ਲੁੱਟ ਕੇ ਲੈ ਗਏ ਹਨ, ਪਰ ਇੱਕ ਬੜੀ ਕੀਮਤੀ ਚੀਜ਼ ਜਿਹੜੀ ਹੈ। ਪਿਤਾ ਕਹਿਣ ਲੱਗਾ ਵੀ ਦੱਸੋ ਪੁੱਤਰ ਕੀ ਲਿਆ? ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿਹੜਾ ਸੀ ਨਾ ਉਹ ਮੈਂ ਲੈ ਕੇ ਆਇਆ। ਤੇ ਪਿਤਾ ਦੇ ਬੋਲ ਸਨ, ਔਰ ਉਹ ਬੋਲ ਅੱਜ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਇੰਨੇ ਪੱਕੇ ਕਰਨੇ ਚਾਹੀਦੇ ਹਨ ਕਿ ਉਸ ਬੋਲ ਨੇ, ਬੱਚੇ ਨੇ ਜਦੋਂ ਇਹ ਗੱਲ ਰੱਖੀ ਨਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਲੈ ਕੇ ਆਇਆ ਹਾਂ, ਤੇ ਪਿਤਾ ਕਹਿੰਦਾ ਪੁੱਤਰ ਗੁਰੂ ਆ ਗਿਆ, ਸਭ ਕੁਛ ਆ ਗਿਆ ਹੈ। ਇਹ ਉਸ ਹਿੰਦੂ ਵੀਰ ਨੇ ਗੱਲ ਕਹੀ ਤੇ ਸਰਦਾਰ ਚਰਨਜੀਤ ਸਿੰਘ ਖਾਲਸਾ ਕਹਿੰਦੇ ਵੀ ਮੈਂ ਲੀਡਰ ਹਾਂ ਤੇ ਮੈਨੂੰ ਧਿਆਨ ਆਇਆ ਇਹ ਹਿੰਦੂ ਵੀਰ ਹੋ ਕੇ ਇੰਨਾ ਗੁਰੂ ਨਾਲ ਜੁੜਿਆ ਹੈ ਤੇ ਸਾਡੇ ਘਰ ਤੇ ਸਰੂਪ ਨਹੀਂ ਹੈ। ਕਹਿੰਦਾ ਮੈਂ ਉਸ ਦਿਨ ਹੀ ਗੁਰੂ ਮਹਾਰਾਜ ਦਾ ਸਰੂਪ ਆਪਣੇ ਘਰ ਦੇ ਵਿੱਚ ਕਿ ਜੇ ਅਦਰ ਕਮਿਊਨਿਟੀ ਇੰਨਾ ਗੁਰੂ ਨੂੰ ਮੰਨਦੀ ਹੈ ਤੇ ਅਸੀਂ ਤੇ ਗੁਰੂ ਦੇ ਸਿੱਖ ਹਾਂ ਕਿ ਸਾਡੇ ਲੀਡਰਾਂ ਦੇ ਸਾਡੇ ਵੀ ਉਹ ਜਿਹੜੇ ਆਗੂ ਨੇ ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਕੌਮ ਤੇ ਜਿੰਨੀਆਂ ਪੀੜਾਂ ਹਨ ਉਹ ਅਸੀਂ ਇਸ ਕਰਕੇ ਨੇ ਕਿ ਅਸੀਂ ਆਪਣੇ ਗੁਰੂ ਤੋਂ ਦੂਰ ਹਾਂ। ਗੁਰੂ ਅਮਰਦਾਸ ਮਹਾਰਾਜ ਅੱਜ ਦੇ ਇਸ ਬਚਨ ਵਿੱਚ ਪਹਿਲੀ ਗੱਲ ਜੋ ਸਮਝਾ ਰਹੇ ਹਨ, ਕਿਉਂਕਿ ਸਮਾਂ ਥੋੜ੍ਹਾ ਹੁੰਦਾ ਇਸ ਲਈ ਅਸੀਂ ਉਸ ਸਮੇਂ 'ਚ ਰਹਿ ਕੇ ਇਹ ਗੱਲਾਂ ਜ਼ਰੂਰ ਨੇ ਇਤਿਹਾਸ ਦੀਆਂ ਤੁਸੀਂ ਕਿਤੇ ਨਾ ਕਿਤੇ ਸਾਖੀਆਂ ਸੁਣਦੇ ਹੋ। ਅੱਜ ਬਚਨ ਗੁਰੂ ਅਮਰਦਾਸ ਜੀ ਦਾ ਹੈ ਕਿ ਇਹ ਜਿਹੜਾ ਸਰੀਰ ਹੈ ਇਹਨੇ ਪੁਰਾਣਾ ਹੋ ਜਾਣਾ ਹੈ। ਸਰੀਰ ਦੇ ਤਿੰਨ ਹਿੱਸੇ ਹਨ, ਇੱਕ ਸਾਡੀ ਬੋਡੀ ਸਰੀਰ ਤੇ ਇੱਕ ਸਾਡੇ ਅੰਦਰ ਰੱਬ ਦੀ ਪਾਈ ਜੋਤ ਤੇ ਤੀਸਰਾ ਸਾਡੇ ਇਸ ਸਰੀਰ ਦਾ ਜੀਵਨ। ਇਹ ਤਿੰਨ ਪਾਰਟ ਨੇ ਔਰ ਤਿੰਨੇ ਗੁਰੂ ਰਾਹੀਂ ਸਫਲ ਹੋਣੇ ਹਨ। ਇਸ ਲਈ ਤੁਸੀਂ ਹੁਣੇ ਵੀ ਆਸਾ ਕੀ ਵਾਰ 'ਚ ਸੁਣਿਆ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਭਾਈ ਸਾਵਣ ਮੱਲ ਗੁਰੂ ਸਾਹਿਬ ਦੇ ਹਜ਼ੂਰ ਆਇਆ, ਪਾਤਸ਼ਾਹ ਨੇ ਕਿਹਾ ਜਾਓ ਰਿਆਸਤ ਮੰਡੀ, ਕੁਝ ਲੱਕੜ ਚਾਹੀਦੀ ਹੈ ਤੇ ਤੁਸੀਂ ਲੈ ਕੇ ਆਓ। ਪਾਤਸ਼ਾਹ ਕੁਝ ਪੂੰਜੀ, ਗੁਰੂ ਸਾਹਿਬ ਨੇ ਕਿਹਾ ਸੰਗਤਾਂ ਸੇਵਾ ਕਰਨਗੀਆਂ। ਪਾਤਸ਼ਾਹ ਨੇ ਆਪਣੇ ਕੋਲੋਂ ਇੱਕ ਰੁਮਾਲ ਦਿੱਤਾ, ਇੱਕ ਸਾਖੀ ਸੰਕੇਤ ਤੇ ਜਿਹੜੀ ਗੱਲ ਤੱਤ ਸਮਝਣ ਵਾਲੀ ਹੈ। ਜਿਸ ਵੇਲੇ ਉਹ ਗਏ, ਕਿਸੇ ਨੇ ਕਿਹਾ ਵੀ ਭਾਈ ਸਾਡੇ ਘਰ ਬੱਚਾ ਨਹੀਂ ਹੈ, ਅਰਦਾਸ ਕਰੋ ਤੁਸੀਂ ਗੁਰੂ ਕੋਲੋਂ ਆਏ ਹੋ। ਤੇ ਉਸਨੇ ਉਹ ਰੁਮਾਲ ਫੇਰਨਾ, ਅਰਦਾਸ ਕਰਨੀ ਤੇ ਉਹਨਾਂ ਦੇ ਘਰ ਬੱਚਾ ਜਿਸ ਨੂੰ ਦੇਹ ਰੋਗਤਾ ਉਹਨੂੰ ਦੇਹ ਰੋਗਤਾ ਮਿਲ ਜਾਣੀ। ਹੁਣ ਸਿੱਖ ਦਾ ਬੜਾ ਸਤਿਕਾਰ ਹੋ ਗਿਆ। ਜਿਸ ਵੇਲੇ ਸਤਿਕਾਰ ਉਹਦਾ ਹੋਣ ਲੱਗਾ ਤੇ ਉਹਦੇ ਮਨ 'ਚ ਆਇਆ ਵੀ ਇਹ ਤੇ ਮੇਰੀ ਹੁਣ ਸਤਿਕਾਰ ਪੂਜਾ ਹੋਣ ਲੱਗੀ ਹੈ। ਖੈਰ ਉਹਨੇ ਲੱਕੜ ਭੇਜ ਦਿੱਤੀ, ਆਪ ਨਹੀਂ ਆਇਆ। ਗੁਰੂ ਨੇ ਕਿਹਾ ਭਾਈ ਸਾਵਣ ਵੱਲ ਵਾਪਸ ਆ ਜਾਓ। ਦੋ ਵਾਰ ਕਿਹਾ, ਤਿੰਨ ਵਾਰ ਕਿਹਾ, ਉਸਨੇ ਜਿਹੜਾ ਰੁਮਾਲ ਸੀ ਨਾ ਉਹ ਵਾਪਸ ਭੇਜ ਦਿੱਤਾ, ਆਪ ਫਿਰ ਨਹੀਂ ਆਇਆ। ਤੁਸੀਂ ਇਸ ਕਰਕੇ ਹੀ ਕਹਿ ਰਹੇ ਹੋ ਨਾ। ਹੁਣ ਉਹ ਜਿਹੜੀ ਅਰਦਾਸ ਕਰਦਾ, ਜਿਹੜਾ ਵੀ ਕੋਈ ਬਚਨ ਕਰਦਾ ਉਹਦਾ ਪੂਰਾ ਨਹੀਂ ਹੁੰਦਾ। ਰਾਜਾ ਕਹਿੰਦਾ ਭਾਈ ਕੀ ਹੋਇਆ, ਹੁਣ ਤੁਹਾਡੇ ਬਚਨ ਪੂਰੇ ਨਹੀਂ ਹੁੰਦੇ, ਤੁਹਾਡੀ ਅਰਦਾਸ। ਕਹਿੰਦਾ ਬਰਕਤ ਭੇਜ ਦਿੱਤੀ ਹੈ, ਮੇਰੇ ਪੱਲੇ ਕੁਛ ਨਹੀਂ ਰਿਹਾ। ਜਦੋਂ ਗੁਰੂ ਰੂਪੀ ਬਰਕਤ ਸਾਡੇ ਵਿੱਚੋਂ ਨਿਕਲ ਜਾਏਗੀ, ਉਸ ਦਿਨ ਕੋਈ ਬੰਦਾ ਤਰੱਕੀ ਨਹੀਂ ਕਰ ਸਕਦਾ ਹੈ, ਭਾਵੇਂ ਆਤਮਿਕ ਜੀਵਨ ਦੀ ਹੈ ਭਾਵੇਂ ਫਿਜ਼ੀਕਲ ਤੌਰ 'ਤੇ ਵੀ ਹੈ। ਇਹ ਧਿਆਨ ਰੱਖੜੋ। ਸੱਚੇ ਪਾਤਸ਼ਾਹ ਜੀ ਨੇ, ਅੱਜ ਗੁਰੂ ਅਮਰਦਾਸ ਮਹਾਰਾਜ ਨੇ ਜੋ ਪਹਿਲੀ ਪੰਕਤੀ ਵਿੱਚ ਸਾਡੇ ਨਾਲ ਸਾਂਝ ਪਾਈ ਹੈ, ਬੜੇ ਪਿਆਰ ਨਾਲ ਪੰਕਤੀ ਸਰਵਨ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੱਡ ਹੰਸ ਮਹੱਲਾ ਤੀਜਾ।
ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦਾ ਪਾਵਨ ਸ਼ਬਦ ਵੱਡ ਹੰਸ ਰਾਗ ਵਿੱਚ ਬਖਸ਼ਿਸ਼ ਕਰ ਰਹੇ ਹਨ।
ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਏ।
ਇਹ ਸਰੀਰ ਜਜਰੀ ਸ਼ਬਦ ਹੈ ਸੰਕ੍ਰਿਤ ਦਾ, ਜ਼ਰਜ਼ਰਾ ਜ਼ਰਜ਼ਰ। ਕਬੀਰ ਸਾਹਿਬ ਜੀ ਨੇ ਬਖਸ਼ੀ ਸ਼ਬਦ ਵਰਤਿਆ, ਕਬੀਰ ਬੇਟਾ ਜ਼ਰਜ਼ਰਾ। ਇਹ ਸ਼ਬਦ ਜਿਰਾਣ 'ਚ ਵੀ ਆਇਆ ਹੈ, ਜ਼ੀਰਣ ਜੀਰਣ ਸ਼ਬਦ ਵੀ ਹੈ। ਇਹਦਾ ਮਤਲਬ ਹੈ ਕਿ ਜਿਹੜੀ ਸਰੀਰ ਸਾਡਾ ਦਿਸ ਰਿਹਾ, ਇਹਨੇ ਇੱਕ ਦਿਨ ਕਮਜ਼ੋਰ ਹੋਣਾ ਹੈ, ਬਜ਼ੁਰਗ ਹੋਣਾ ਹੈ, ਇੱਕ ਦਿਨ ਨਾਸ਼ ਹੋਣਾ ਹੈ। ਇਹ ਸਰੀਰ ਨੇ ਰਹਿਣਾ ਨਹੀਂ ਹੈ, ਇਹ ਗੱਲ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਵਾਰ ਵਾਰ ਸਮਝਾਈ ਕਿ ਭਾਈ ਕਿ ਜੋ ਦਿਸ ਰਿਹਾ ਉਹਨੇ ਇੱਕ ਦਿਨ ਪੁਰਾਣਾ ਹੋ ਜਾਣਾ, ਪਰ ਇੱਕ ਚੀਜ਼ ਪੁਰਾਣੀ ਨਹੀਂ ਹੋਣੀ ਹੈ, ਉਹ ਕੀ ਹੈ? ਸੱਚ ਪੁਰਾਣਾ ਹੋਵੇ ਨਾਹੀ, ਸੀਤਾ ਕਦੇ ਨਾ ਪੱਟ। ਸੱਚ ਕਦੇ ਵੀ ਜਿਹੜਾ ਹੈ ਉਹ ਪੁਰਾਣਾ ਨਹੀਂ ਹੋਣਾ ਹੈ। ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਜਜ਼ਰੀ ਹੈ, ਇਸ ਨੂੰ ਜਰ ਪਹੁੰਚੇ ਆਏ। ਆਸਾ ਕੀ ਵਾਰ ਚ ਸੁਣਦੇ ਹੋ, ਜਰ ਆਈ ਜੋਬਨ ਹਾਰਿਆ। ਗੱਲ ਇਹ ਗੁਰਦੇਵ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਕਿ ਭਾਈ ਇਹ ਸਰੀਰ ਚਲਾ ਜਾਣਾ, ਇਹਦਾ ਜਿਹੜਾ ਮਕਸਦ ਹੈ, ਇਸ ਸਰੀਰ ਦਾ ਜੋ ਮੰਤਵ ਹੈ, ਉਹ ਮੰਤਵ ਤੂੰ ਆਪਣੇ ਜੀਵਨ ਵਿੱਚ ਵੇਖ। ਮੰਤਵ ਕੀ ਹੈ? ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਪ੍ਰਮਾਣ ਬੜਾ ਸੁੰਦਰ ਬਖਸ਼ਿਸ਼ ਕੀਤਾ ਕਿ ਮਿਲ ਮਾਤ ਪਿਤਾ ਪਿੰਡ ਕਮਾਇਆ। ਮਾਤਾ ਪਿਤਾ ਨੇ ਪਿੰਡ ਦਿੱਤਾ, ਸਰੀਰ ਦਿੱਤਾ, ਲੇਕਿਨ ਇਸ ਸਰੀਰ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਰਮਾਤਮਾ ਨੇ ਇੱਕ ਬਖਸ਼ਿਸ਼ ਕੀਤੀ ਕਿ ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ। ਮਾਤਾ ਪਿਤਾ ਨੇ ਪਿੰਡ ਕਮਾਇਆ ਹੈ, ਪਰਮਾਤਮਾ ਨੇ ਇਸ ਜੋਤ ਰੱਖ ਦਿੱਤੀ ਹੈ। ਹੁਣ ਇਸ ਸਰੀਰ ਦੇ ਨਾਲ ਇੱਕ ਚੀਜ਼ ਜੁੜੀ ਹੈ, ਜੀਵਨ। ਪਰਮਾਤਮਾ ਨੇ ਜੀਵਨ ਦੀ ਸੋਝੀ ਜਿਹੜੀ ਹੈ ਉਹ ਗੁਰੂ ਰੂਪ ਵਿੱਚ ਦਿੱਤੀ ਹੈ। ਜੋਤ ਸਾਡੇ ਸਾਰਿਆਂ 'ਚ ਰੱਖ ਦਿੱਤੀ ਹੈ, ਜਨਮ ਸਾਨੂੰ ਦੇ ਦਿੱਤਾ ਹੈ। ਜਿਵੇਂ ਆਪ ਇੱਕ ਗੱਡੀ ਖਰੀਦ ਲੈਂਦੇ ਹੋ, ਜਿੱਦਣ ਕਾਰ ਮੁੱਲ ਖਰੀਦਣ ਜਾਂਦੇ ਹੋ, ਕਾਰ ਵਾਲੀ ਏਜੰਸੀ ਦੇ ਮਾਲਕ ਇਹ ਨਹੀਂ ਪੁੱਛਦੇ ਵੀ ਭਾਈ ਤੁਹਾਨੂੰ ਚਲਾਉਣੀ ਆਉਂਦੀ ਹੈ, ਤੁਹਾਨੂੰ ਡਰਾਈਵਿੰਗ ਕਰਨੀ ਆਉਂਦੀ ਹੈ, ਉਹ ਕਹਿੰਦੇ ਖਰੀਦਣ ਆਇਆ ਲੈ ਜਾਓ। ਰੱਬ ਨੇ ਸਰੀਰ ਦੇ ਦੇਣਾ ਹੈ, ਲੇਕਿਨ ਚਲਾਉਣ ਵਾਸਤੇ ਸਿੱਖਣਾ ਪੈਂਦਾ, ਉਸਤਾਦ ਲੱਭਣਾ ਪੈਂਦਾ ਹੈ ਵੀ ਗੱਡੀ ਸਿੱਖੀਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰੱਬ ਨੇ ਮਾਤਾ ਪਿਤਾ ਨੇ ਇਹ ਸਰੀਰ ਦੇ ਦਿੱਤਾ ਹੈ, ਲੇਕਿਨ ਇਹਨੂੰ ਚਲਾਉਣ ਵਾਸਤੇ ਸਾਡੇ ਜੀਵਨ 'ਚ ਸਾਡਾ ਉਸਤਾਦ ਕੌਣ ਹੈ? ਉਹ ਸਾਡਾ ਗੁਰੂ ਹੈ। ਗੁਰੂ ਸਾਹਿਬ ਨੇ ਇਹ ਲਾਇਸੈਂਸ ਦੇਣਾ ਹੈ ਕਿ ਇਹ ਮਨੁੱਖ ਜਿਹੜਾ ਹੈ ਪੱਕਾ ਡਰਾਈਵਰ ਹੈ, ਇਹ ਚਲਾ ਸਕਦਾ ਹੈ। ਔਰ ਜਿਹੜੇ ਲਾਇਸੈਂਸ ਤੋਂ ਬਿਨਾਂ ਹੀ ਚਲਾ ਰਹੇ ਹਨ, ਤੁਸੀਂ ਦੇਖਿਆ ਉਹਨਾਂ ਦੇ ਉੱਤੇ ਕੇਸ ਵੀ ਦਰਜ ਹੁੰਦੇ ਨੇ ਕਿ ਭਾਈ ਇਹ ਪ੍ਰਵਾਨ ਨਹੀਂ। ਤੁਸੀਂ ਬਾਣੀ 'ਚੋਂ ਪੜ੍ਹਦੇ ਹੋ ਇਹ ਸਰੀਰਾ ਮੇਰਿਆ ਇਸ ਜੱਗ ਮੇ ਆਏ ਕੇ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੇ ਆਇਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੂੰ ਕੀ ਕਰਮ ਕੀਤਾ ਹੈ? ਔਰ ਉਸ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਅਖੀਰ ਜਾ ਕੇ ਇੱਕ ਪੰਕਤੀ ਕਹੀ। ਗੁਰੂ ਸਾਹਿਬ ਜੀ ਕਹਿੰਦੇ ਨੇ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਓ ਚਿੱਤ ਲਾਇਆ। ਸਤਿਗੁਰੂ ਨਾਲ ਚਿੱਤ ਲਾਉਣ ਦਾ ਭਾਵ ਮੈਨੂੰ ਪਤਾ ਲੱਗ ਜਾਏ ਮੈਂ ਅੱਖਾਂ ਨਾਲ ਵੇਖਣਾ ਕੀ ਹੈ, ਜ਼ੁਬਾਨ ਨਾਲ ਬੋਲਣਾ ਕੀ ਹੈ, ਕੰਨਾਂ ਨਾਲ ਸੁਣਨਾ ਕੀ ਹੈ, ਮੈਂ ਜੀਵਨ 'ਚ ਕੀ ਖਾਣਾ ਅਤੇ ਕੀ ਪਾਉਣਾ, ਕਿੱਥੇ ਬਹਿਣਾ ਅਤੇ ਕਿਸ ਨਾਲ ਨਹੀਂ ਬਹਿਣਾ, ਮੈਨੂੰ ਜੀਵਨ ਜਿਉਣ ਦਾ ਜਿਹੜਾ ਢੰਗ ਹੈ ਉੱਤੇ ਗੁਰੂ ਨੇ ਦੱਸਣਾ ਹੈ। ਲੇਕਿਨ ਮਨੁੱਖ ਗੁਰੂ ਦੇ ਕੋਲੋਂ ਦੂਰ ਹੋ ਕੇ ਜੀਵਨ 'ਤੇ ਜਿਉਂਦਾ ਹੈ ਪਰ ਅੰਨਿਆਂ ਵਾਂਗੂ ਜਿਉਂਦਾ ਹੈ। ਅੰਨੇ ਨੂੰ ਨਹੀਂ ਪਤਾ ਮੈਂ ਕੀ ਖਾ ਰਿਹਾ। ਕਿੱਡੀ ਵੱਡੀ ਸਾਡੇ ਅੱਜ ਜਿਹੜੀ ਦੁਰਦਸ਼ਾ ਹੈ ਜੋ ਅਸੀਂ ਵੇਖ ਰਹੇ ਹਾਂ, ਅੱਜ ਉਹਦੇ ਲਈ ਅਸੀਂ ਬੜੇ ਸਤਰਕ ਵੀ ਹੋਣ ਦਾ ਯਤਨ ਕਰ ਰਹੇ ਹਾਂ, ਐਫਰਟ ਕਰ ਰਹੇ ਹਾਂ ਕਿ ਨਸ਼ੇ ਅਸੀਂ ਰੋਜ਼ ਮਾਰਚ ਕੱਢ ਰਹੇ ਹਾਂ। ਕੌਣ ਹੋ ਸਕਦਾ ਜਿਹੜੇ ਰੋਸ ਮਾਰਚ ਵਿੱਚ ਚੱਲ ਰਹੇ ਨੇ ਉਹਨਾਂ ਵਿੱਚੋਂ ਹੀ ਨਸ਼ੇ ਕਰਦੇ ਹੋਣ? ਗੁਰੂ ਸਾਹਿਬ ਜੀ ਬਾਣੀ 'ਚ ਕੀ ਕਹਿੰਦੇ ਹਨ? ਗੁਰੂ ਮਹਾਰਾਜ ਦਾ ਬਚਨ ਹੈ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ। ਕਿ ਅਸੀਂ ਕਪਟੀ ਹੋ ਕੇ ਤਾਂ ਨਹੀਂ ਜੀ ਰਹੇ ਹਾਂ, ਬਾਹਰੋਂ ਕੁਛ ਹੋਰ ਕਰ ਰਹੇ ਹਾਂ, ਅੰਦਰ ਕੁਛ ਹੋਰ ਹੈ, ਇਹ ਨਸ਼ੇ ਕਿੱਥੋਂ ਆ ਗਏ ਹਨ? ਸਾਡਾ ਤਾਂ ਕੋਈ ਵਾਸਤਾ ਹੀ ਨਹੀਂ ਸੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਅੰਦਰ ਬਖਸ਼ਿਸ਼ ਕੀਤੀ, ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਭਾਈ ਜਿੰਨਾ ਖੁਆਰ ਹੋਈਦਾ, ਪਰ ਆਪਣਾ ਜੀਵਨ ਦਾ ਸੁਭਾਵ ਹੈ ਮਨੁੱਖ ਦੇ ਜੀਵਨ ਦਾ, ਮੈਂ ਮਨੁੱਖ ਦੇ ਵੀ ਨਹੀਂ ਮਨਮੁੱਖ ਦੇ ਜੀਵਨ ਦਾ ਸੁਭਾਵ ਹੈ। ਤੁਸੀਂ ਕਿਸੇ ਬੱਚੇ ਨੂੰ ਮਨਾ ਕਰੋ ਨਾ ਵੀ ਪੁੱਤਰ ਇੱਧਰ ਇਹ ਨਾ ਜਾਏ, ਉਹ ਜਾਂਦਾ ਹੈ। ਤੁਸੀਂ ਕਿਸੇ ਨੂੰ ਕਹੋ ਨਾ ਵੀ ਇੱਧਰ ਕੋਈ ਸੜਕ ਖਰਾਬ ਹੈ ਇੱਧਰ ਨਾ ਜਾਓ ਜੇ, ਤੇ ਮਨੁੱਖ ਕਈ ਵਾਰ ਚਲਾ ਜਾਂਦਾ ਹੈ। ਉਹ ਤਖਤੀ ਲਿਖੀ ਹੋਈ ਵੀ ਨੂੰ ਨਹੀਂ ਦੇਖਦਾ ਵੀ ਇਹ ਰਸਤਾ ਭੀੜਾ ਹੈ ਜਾਂ ਕਿਸ ਤਰ੍ਹਾਂ ਲਿਖਿਆ ਹੁੰਦਾ, ਇੰਸਟਰਕਸ਼ਨ ਦਿੱਤੀ ਹੁੰਦੀ ਵੀ ਭਾਈ ਇੱਧਰ ਨਾ ਜਾਈ, ਪਰ ਉਹ ਜਾਂਦਾ ਹੈ। ਲੇਕਿਨ ਇੱਕ ਛੋਟੀ ਜਿਹੀ ਉਦਾਹਰਣ ਦੇ ਰਿਹਾ ਆਪ ਨੂੰ, ਇੱਕ ਰੋਡ ਚੱਲ ਰਿਹਾ, ਇੱਕ ਮਾਰਕੀਟ ਹੈ, ਲੋਕ ਆ ਜਾ ਰਹੇ ਨੇ, ਗੱਡੀਆਂ ਚੱਲ ਰਹੀਆਂ ਨੇ, ਇੱਕ ਬੱਚੇ ਦੀ ਉਂਗਲ ਮਾਂ ਨੇ ਫੜੀ ਹੋਈ ਹੈ। ਜਿਸ ਵੇਲੇ ਉਹ ਵਾਰ ਵਾਰ ਛਡਾਉਣ ਦਾ ਯਤਨ ਕਰਦਾ, ਪਰ ਮਾਂ ਉਹਦੀ ਉਂਗਲ ਘੁੱਟ ਕੇ ਫੜੀ ਰੱਖਦੀ ਹੈ, ਲੇਕਿਨ ਫਿਰ ਵੀ ਉਹ ਛਡਾ ਲੈਂਦਾ ਹੈ। ਭੱਜ ਕੇ ਰੋਡ ਕਰੋਸ ਕਰਦਾ, ਉਧਰੋਂ ਗੱਡੀ ਆ ਜਾਂਦੀ ਹੈ, ਗੱਡੀ ਵਾਲਾ ਬ੍ਰੇਕ ਮਾਰਦਾ, ਬੱਚਾ ਬਚ ਜਾਂਦਾ ਹੈ। ਬੱਚਾ ਰੋਂਦਾ ਹੋਇਆ ਫਿਰ ਵਾਪਸ ਆਪਣੀ ਮਾਤਾ ਦੇ ਗਲ ਲੱਗ ਕੇ ਰੋਂਦਾ ਹੈ, ਮਾਂ ਮੈਂ ਪਹਿਲਾਂ ਤੇਰਾ ਕਹਿਣਾ ਮੰਨ ਲਿਆ ਹੁੰਦਾ, ਇਸ ਹਾਦਸੇ ਦੇ ਵਿੱਚ ਜੋ ਹੋਣ ਲੱਗਾ ਸੀ ਮੇਰਾ ਵੀ ਜੀਵਨ ਚਲਾ ਜਾਣਾ ਸੀ, ਤੂੰ ਵੀ ਬਰਦਾਸ਼ਤ ਨਹੀਂ ਕਰਨਾ ਸੀ। ਬੱਚਾ ਮਾਂ ਦੇ ਗਲ ਲੱਗ ਕੇ ਨਾ ਕਈ ਵਾਰ ਕਿੰਨਾ ਕਿੰਨਾ ਚਿਰ ਡੁਸਕ ਡੁਸਕ ਕੇ ਰੋਂਦਾ, ਮੈਂ ਤੇਰੀ ਗੱਲ ਨਹੀਂ ਮੰਨੀ। ਲੋਕ ਗੁਰੂ ਅੱਗੇ ਆ ਕੇ ਫਿਰ ਰੋਂਦੇ ਨੇ, ਪਾਤਸ਼ਾਹ ਸੀ ਤੇਰੀ ਗੱਲ ਨਹੀਂ ਮੰਨੀ ਹੈ, ਨਹੀਂ ਮੰਨੀ ਹੈ। ਇਸੇ ਕਰਕੇ ਥਾਂ ਥਾਂ ਤੇ ਅਸੀਂ ਵੇਖਦੇ ਹਾਂ ਰੋਜ਼ ਇਹ ਲਾਪਾਈਆਂ ਆਉਂਦੀਆਂ ਨੇ, ਤਸਵੀਰਾਂ ਵੀ, ਫਲਾਣਾ ਬੱਚਾ ਨਸ਼ਾ ਕਰਕੇ ਚਲ ਮਰ ਗਿਆ ਹੈ। ਗੁਰੂ ਸਾਡੇ ਪਾਤਸ਼ਾਹ ਨੇ ਕਿਹਾ ਸੀ, ਜਿੱਤ ਪੀਤਾ ਮਤ ਦੂਰ ਹੋਏ, ਬਰਲ ਪੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਕਸਮੋਂ ਧੱਕੇ ਖਾਏ। ਕਿਉਂ ਧੱਕੇ ਖਾ ਰਿਹਾ ਹੈ? ਇਹ ਸਰੀਰ ਜਿਹੜਾ ਹੈ ਗੁਰਦੇਵ ਕਹਿੰਦੇ ਨੇ ਭਾਈ ਨਾਸ਼ ਹੋ ਜਾਣਾ, ਇਹਨੂੰ ਆਪਣੇ ਗੁਰੂ ਦੇ ਕੋਲ ਸਮਰਪਣ ਕਰ। ਤੇ ਕੀ ਕਰਨਾ ਹੈ? ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਏ, ਹੋਏ ਤਾਂ ਸਨਮੁਖ, ਸਿੱਖ ਕੋਈ ਜਿਉ ਰਹਿ ਗੁਰ ਨਾਲੇ, ਗੁਰੂ ਦੇ ਕੋਲ ਰਹਿ। ਗੁਰੂ ਦੇ ਕੋਲ ਰਹਿਣ ਦਾ ਭਾਵ, ਇਹ ਪੰਕਤੀ ਤੁਸੀਂ ਅਨੰਦ ਸਾਹਿਬ ਜੀ ਪੜ੍ਹਦੇ ਹੋ, ਆਪ ਛੱਡ ਸਦਾ ਰਹਿ ਪਰਣੈ। ਭਾਈ ਆਪਣੀ ਮਰਜ਼ੀ ਛੱਡ ਤੇ ਗੁਰੂ ਦੇ ਆਸਰੇ ਜੀ। ਇਹ ਸਰੀਰ ਇੱਕ ਦਿਨ ਜ਼ਜ਼ਰੀ ਹੋ ਜਾਣਾ, ਇਹਨੇ ਪੁਰਾਣਾ ਹੋ ਜਾਣਾ, ਇਹਨੇ ਨਾਸ਼ ਹੋ ਜਾਣਾ, ਇਹਨੇ ਬਿਨਸ ਜਾਣਾ, ਤੇ ਕੱਲ ਨੂੰ ਰੋਈ ਨਾ ਵੀ ਮੈਂ ਕੀਤਾ ਕੀ ਹੈ। ਗੁਰੂ ਸਾਹਿਬ ਕਹਿੰਦੇ ਨੇ ਆਪਣੇ ਗੁਰੂ ਕੋਲੋਂ ਸਿੱਖਿਆ ਲੈ, ਤੇ ਗੁਰੂ ਕੋਲੋਂ ਸਿੱਖਿਆ ਲੈ ਕੇ ਜੀਉ ਪਾਏ ਤਨ ਸਾਜਿਆ, ਦਿੱਤਾ ਪਹਿਨਾ ਖਾਏ, ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜਿਹਵਾ ਬੋਲੈ। ਗੁਰੂਦੇਵ ਕਹਿੰਦੇ ਨੇ ਫਿਰ ਪਤਾ ਲੱਗੇਗਾ ਮੈਂ ਅੱਖਾਂ ਨਾਲ ਵੇਖਣਾ ਕੀ ਹੈ, ਮੈਂ ਕੰਨਾਂ ਨਾਲ ਸੁਣਨਾ ਕੀ ਹੈ, ਮੈਂ ਜ਼ੁਬਾਨ ਨਾਲ ਬੋਲਣਾ ਕੀ ਹੈ, ਮੈਂ ਖਾਣਾ ਕੀ ਹੈ, ਮੈਂ ਪਹਿਨਣਾ ਕੀ ਹੈ। ਉਸ ਦਿਨ ਪਤਾ ਲੱਗੇਗਾ ਨਾ, ਫਿਰ ਸਾਡਾ ਸਰੀਰ ਸਫਲ ਹੋ ਜਾਏਗਾ। ਫਿਰ ਨਾਨਕ ਗੁਰਮੁਖ ਬੁੱਢੇ ਕਦੇ ਨਾ, ਉਹ ਕਦੇ ਵੀ ਜੀਵਨ ਦੇ ਵਿੱਚ ਮਰਦੇ ਨਹੀਂ ਹਨ, ਉਹ ਸਦਾ ਜੀਵਨ ਵਿੱਚ ਅਮਰ ਰਹਿੰਦੇ ਨੇ। ਕੱਲ ਭਾਈ ਮਨੀ ਸਿੰਘ ਜੀ ਦਾ ਦਿਹਾੜਾ ਆਪ ਜੀ ਨੇ ਮਨਾਇਆ ਹੈ, ਅੱਜ ਵੀ ਹੈ, ਅਸੀਂ ਅੱਜ ਵੀ ਨਮਸਕਾਰਾਂ ਕਰਦੇ ਹਾਂ। ਔਰ ਬਚਨ ਪੜ੍ਹੇ ਗਏ ਕਿ ਜਨ ਆਵਨ ਕਾ ਇਹ ਸੁਆਉ, ਜਨ ਕੇ ਸੰਗ ਚਿਤ ਆਵੈ ਨਾਉ। ਉਹਦੇ ਲਈ ਅਸੀਂ ਬਚਨ ਪੜ੍ਹ ਰਹੇ ਸਾਂ ਕਿ ਧੰਨ 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 ਜਨ ਆਇਆ। ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਇਹ ਸਰੀਰ ਜਜ਼ਰੀ ਹੈ, ਇਹਨੇ ਇੱਕ ਦਿਨ ਮਿਣਸ ਜਾਣਾ, ਇਹਨੇ ਨਾਸ਼ ਹੋ ਜਾਣਾ, ਇੱਥੇ ਬੁਢੇਪਾ ਆ ਜਾਣਾ ਹੈ, ਪਰ ਖਿਆਲ ਰੱਖੀ ਇਹਦੇ ਵਿੱਚ ਅੰਮ੍ਰਿਤ ਬੀਜਣ ਦਾ ਵਕਤ ਹੈ। ਅੰਮ੍ਰਿਤ ਰੂਪੀ ਗੁਣਾਂ ਨੂੰ ਇਸ ਦੇ ਅੰਦਰੇ ਨਾ ਹੋਵੇ ਫਿਰ ਪਛਤਾਉਂਦਾ ਹੋਵੇ। ਗੁਰਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਅਗਲੀ ਪੰਕਤੀ ਅੰਦਰ,
ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੈ ਜਾਏ।
ਗੁਰ ਰਾਖੇ ਸੇ ਉਬਰੇ, ਇੱਕ ਉਹਨਾਂ ਅਸੀਂ ਕਹਿੰਦੇ ਬੰਦਾ ਗਰਕ ਹੋ ਗਿਆ ਹੈ, ਇੱਕ ਕਹਿੰਦੇ ਆ ਬੰਦਾ ਜਿਹੜਾ ਨਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਗਿਆ, ਉਬਰੇ। ਗਰਕ ਕਿਹ ਚ ਹੋ ਗਿਆ? ਕਹਿ ਲਓ ਨਸ਼ਿਆਂ ਚ ਗਰਕ ਹੋ ਗਿਆ, ਮਾਇਆ ਚ ਗਰਕ ਹੋ ਗਿਆ, ਬੇਈਮਾਨੀ ਚ ਗਰਕ ਹੋ ਗਿਆ, ਐਸਾ ਮੋਹ ਪਿਆ ਹੈ। ਗੁਰੂ ਸਾਹਿਬ ਨੇ ਦੋ ਚੀਜ਼ਾਂ ਦਿੱਤੀਆਂ ਨੇ ਸਾਨੂੰ, ਮੋਹ ਤੇ ਪ੍ਰੇਮ। ਗੁਰੂ ਕੋਲ ਜਿਸ ਵੇਲੇ ਆਵਾਂਗੇ ਤੇ ਮੋਹ ਪ੍ਰੇਮ ਚ ਬਦਲ ਜਾਏਗਾ, ਨਹੀਂ ਤੇ ਮੋਹ ਵਿੱਚ ਗਰਕ ਹੋ ਜਾਂਦਾ ਮਨੁੱਖ। ਜਿਹੜੇ ਬੰਦੇ ਨਸ਼ੇ ਵੇਚਦੇ ਪਏ ਨੇ, ਪਰਿਵਾਰ ਦੇ ਮੋਹ ਕਰਕੇ ਹੀ ਵੇਚ ਰਹੇ ਨੇ ਨਾ, ਵੀ ਦੂਜਿਆਂ ਦੇ ਬੱਚਿਆਂ ਨੂੰ ਜ਼ਹਿਰ ਖਵਾ ਦਈਏ ਤੇ ਮੇਰੇ ਬੱਚੇ ਪਲ ਜਾਣ, ਮੋਹ ਹੀ ਹੈ ਨਾ, ਮਨੁੱਖ ਹੀ ਕਰ ਰਿਹਾ ਹੈ। ਮੈਂ ਆਪਣੇ ਬੱਚੇ ਨੂੰ ਜੂਸ ਪਿਆਉਣ ਵਾਸਤੇ ਦੂਸਰੇ ਦੇ ਬੱਚੇ ਦਾ ਖੂਨ ਕਰਦਿਆਂ, ਮੈਂ ਜ਼ਿਆਦੀਆਂ ਉਦਾਹਰਨਾਂ ਨਹੀਂ, ਤੁਸੀਂ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਵਾਚਿਆ ਹੈ। ਇੱਕ ਔਰਤ ਅਜੇ ਬੱਚਾ ਜਨਮ ਲਿਆ, ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਅਗਲੇ ਦਿਨ ਇੱਕ ਔਰਤ ਹੈ ਜਿਹੜੀ ਆਪਣੇ ਅਸਤਨਾਂ ਨੂੰ ਜ਼ਹਿਰ ਲਾ ਕੇ, ਕਿਉਂ ਆਈ ਉਹ? ਮੈਨੂੰ ਕੋਈ ਚਾਰ ਪੈਸੇ ਬਾਬਾ ਪ੍ਰਿਥੀ ਚੰਦ ਦੇ ਦੇਣਗੇ ਤਾਂ ਮੇਰੇ ਬੱਚੇ ਹੱਸਣ ਖੇਡਣਗੇ, ਲੇਕਿਨ ਮੇਰੇ ਬੱਚੇ ਹੱਸਣ ਖੇਡਣਗੇ ਇਸ ਲਈ ਮੈਂ ਗੁਰੂ ਅਰਜਨ ਸਾਹਿਬ ਦੇ ਬੱਚੇ ਦਾ ਗਲਾ ਘੁੱਟ ਦਿਆਂ। ਅਸੀਂ ਉਹਨਾਂ ਜਿਹੜੇ ਬੰਦੇ ਨਸ਼ੇ ਵੇਚ ਰਹੇ ਹਨ, ਜਿਹੜੇ ਇਹਦਾ ਧੰਦਾ ਕਰ ਰਹੇ ਹਨ, ਉਹ ਕੀ ਕਰ ਰਹੇ ਨੇ? ਮੋਹ ਵਿੱਚ ਹੀ ਨੇ ਨਾ, ਤੇ ਗਰਕ ਗਏ ਨੇ। ਇਹ ਨਹੀਂ ਕਿ ਉਹਨਾਂ ਦੇ ਬੱਚੇ ਬਚ ਗਏ ਨੇ, ਉਹਨਾਂ ਦੇ ਬੱਚੇ ਵੀ ਜ਼ਹਿਰ ਖਾ ਰਹੇ ਹਨ। ਗੁਰਦੇਵ ਬਾਣੀ ਚ ਕਹਿੰਦੇ ਨੇ, ਕਬੀਰ ਹਰ ਕਾ ਸਿਮਰਨ ਛੱਡ ਕੇ ਅਹੋਈ ਰਾਖੈ ਨਾਲ, ਸਰਪਣੀ ਹੋ ਕੇ ਉਤਰੈ ਖਾਏ ਆਪਣੇ ਜਾਏ। ਜਿਵੇਂ ਸੱਪਣੀ ਆਪਣੇ ਬੱਚੇ ਆਪ ਖਾਂਦੀ ਹੈ ਨਾ, ਉਹ ਬੰਦੇ ਆਪਣੇ ਬੱਚਿਆਂ ਨੂੰ ਆਪ ਖਾ ਰਹੇ ਹਨ। ਇੱਥੇ ਹੀ ਜ਼ੂਨ ਹੈ। ਤੇ ਜੇ ਪ੍ਰੇਮ ਹੋ ਜਾਏ, ਪ੍ਰੇਮ ਹੋ ਜਾਏਗਾ ਤੇ ਸਾਨੂੰ ਆਪਣਾ ਬੱਚਾ ਤੇ ਦੂਸਰੇ ਦੇ ਬੱਚੇ 'ਚ ਫਰਕ ਨਹੀਂ ਦਿਸੇਗਾ। ਅਸੀਂ ਕਹਾਂਗੇ ਦੂਸਰੇ ਦੇ ਬੱਚੇ ਦਾ ਗਲ ਘੁੱਟ ਕੇ ਆਪਣੇ ਬੱਚੇ ਜੀ ਅਸੀਂ ਉਹਨਾਂ ਨੂੰ ਖੁਸ਼ੀਆਂ ਦੇਈਏ? ਨਹੀਂ। ਗੁਰੂ ਸਾਹਿਬ ਕਹਿੰਦੇ ਨੇ, ਉਹ ਵੱਡਾ ਇਨਸਾਨ ਹੈ, ਉਹੀ ਮਨੁੱਖ ਹੈ ਜਿਹਨੇ ਆਪਣੇ ਬੱਚੇ ਨੀਹਾਂ ਵਿੱਚ ਖੜੇ ਕਰਕੇ ਦੂਸਰਿਆਂ ਦੇ ਬੱਚੇ ਬਚਾਏ ਸਨ, ਤੇ ਉਹਦਾ ਸਿੱਖ ਜਿਹੜਾ ਹੈ ਉਹ ਦੂਸਰਿਆਂ ਦੇ ਬੱਚੇ ਮਾਰ ਕੇ ਆਪਣੇ ਬੱਚਿਆਂ ਨੂੰ ਜਵਾਏ। ਕਿਹੜੇ ਰਾਹ ਤੇ ਹਾਂ ਅਸੀਂ? ਗੁਰੂ ਤੋਂ ਦੂਰ ਨਹੀਂ ਹਾਂ। ਗੁਰੂ ਸਾਹਿਬ ਕਹਿੰਦੇ, ਗੁਰ ਰਾਖੇ ਸੇ ਉਭਰੇ। ਗੁਰੂ ਜਿਨ੍ਹਾਂ ਨੂੰ ਮਿਲ ਗਿਆ ਨਾ, ਜਿਨ੍ਹਾਂ ਦੇ ਜੀਵਨ ਚ ਗੁਰੂ ਆ ਗਿਆ, ਗੁਰੂ ਉਸਤਾਦ ਨੇ ਜੀਵਨ ਦੱਸ ਦਿੱਤਾ, ਉਹ ਮੋਹ ਦੇ ਨਰਕ ਵਿੱਚ ਨਹੀਂ ਡਿੱਗੇ। ਹੋਰ ਜਿਹੜੇ ਹੋਰ ਨੇ ਮਨਮੁੱਖ, ਫਿਰ ਉਹ ਜੰਮਦੇ ਨੇ ਤੇ ਮਰਦੇ ਨੇ। ਜੰਮਦੇ ਕਦੋਂ ਨੇ? ਜਦੋਂ ਨਸ਼ਾ ਵੇਚ ਕੇ ਆਪਣੇ ਘਰ ਲੈ ਪੈਸੇ ਲਿਆਉਣਗੇ, ਬੱਚੇ ਬੜੇ ਖੁਸ਼ ਹੋਣਗੇ, ਕੱਲ੍ਹ ਨੂੰ ਉਹ ਬੱਚੇ ਉਸੇ ਸਮਾਜ 'ਚ ਹੀ ਜਾਣਗੇ ਨਾ। ਗੁਰੂ ਨਾਨਕ ਸਾਹਿਬ ਆਪਣੇ ਬੱਚੇ ਛੱਡ ਕੇ ਦੁਨੀਆਂ ਭਰ ਦੇ ਵਿੱਚ ਬੱਚਿਆਂ ਨੂੰ ਸਮਝਾਉਣ ਗਏ, ਕਿਉਂ? ਜੇ ਬਾਹਰ ਦਾ ਮਾਹੌਲ ਠੀਕ ਹੋਏਗਾ, ਮੇਰੇ ਬੱਚੇ ਜਾਣਗੇ ਜਿੱਥੇ, ਉਹ ਵੀ ਚੰਗੇ ਬਣ ਜਾਣਗੇ। ਤੇ ਜੇ ਬਾਹਰ ਦਾ ਮਾਹੌਲ ਠੀਕ ਨਹੀਂ ਹੈ, ਜਿਹੜੇ ਕੰਡੇ ਬੀਜੇ ਨੇ ਉਹ ਮੇਰੇ ਬੱਚਿਆਂ ਦੇ ਵੀ ਲੱਗਣਗੇ। ਮਰ ਜੰਮੇ ਆਵੇ ਜਾਏ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਮਨੁੱਖ ਕਦੇ ਫਿਰ ਜਦੋਂ ਚਾਰ ਪੈਸੇ ਬੇਈਮਾਨੀ ਨਾਲ ਕਮਾ ਲੈਂਦੇ ਨੇ, ਕਈ ਵਾਰ ਖੁਸ਼ ਵੀ ਹੁੰਦੇ ਨੇ, ਤੇ ਫਿਰ ਜਦੋਂ ਆਪਣੇ ਘਰ ਦੇ ਵਿੱਚ ਅੱਗ ਲੱਗਦੀ ਹੈ ਤੇ ਫਿਰ ਉਹ ਰੋਂਦੇ ਨੇ। ਇਹ ਉਹਦਾ ਜੰਮਣ ਮਰਨਾ, ਕਦੀ ਖੁਸ਼ ਹੋਣਾ ਤੇ ਕਦੇ ਰੋਣਾ।
ਹੋਰ ਮਰ ਜੰਮਹੇ ਆਵਹੇ ਜਾਵਹੇ, ਅੰਤ ਗਏ ਪਛਤਾਵਹੇ।
ਹੇ ਭਾਈ, ਅੰਤ ਇਹ ਤੇ ਸਾਰਿਆਂ ਦੇ ਜੀਵਨ 'ਚ ਆਉਣਾ ਹੈ, ਅੰਤ ਪਛਤਾਉਣਾ। ਤੇ ਪਛਤਾਉਂਦਿਆਂ ਹੋਇਆਂ ਫਿਰ ਮਨੁੱਖ ਕੀ ਕਰਦਾ ਹੈ ਕਿ ਮੈਂ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਜਿਨ੍ਹਾਂ ਕੰਮ ਕੀਤੇ ਨੇ ਨਾ, ਉਹ ਆਪਣੇ ਜੀਵਨ 'ਚ ਬੜੇ ਖੁਸ਼ ਹੋ ਕੇ ਗਏ, ਤੇ ਜਿਨ੍ਹਾਂ ਕੋਈ ਜ਼ਿੰਦਗੀ 'ਚ ਸਾਰੇ ਜੀਵਨ ਮਾੜੇ ਕੰਮ ਕੀਤੇ, ਸਾਹਿਬ ਕਹਿੰਦੇ ਉਹਨਾਂ ਨੂੰ ਤੇ ਜੀਵਨ ਦੇ ਵਿੱਚ ਰਾਤ ਸੁਪਨੇ 'ਚ ਵੀ ਸੁੱਖ ਨਹੀਂ ਮਿਲ ਸਕਦਾ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਆਪਣੇ ਜੀਵਨ 'ਚ ਉਹ ਪਛਤਾਉਂਦੇ ਹਨ,
ਬਿਨ ਨਾਵੇ ਸੁਖ ਨਾ ਹੋਈ।
ਭਾਈ, ਗੁਰੂ ਦੇ ਦਿੱਤੇ ਨਾਮ ਤੋਂ ਬਿਨਾਂ जीवन विच सुख नहीं हो सकता है।
ऐथा कमावे सो फल पावे, मनमुख है पत खोई।
हे भाई, जो मनुख इथे कमांदा है, मत को जाने जाए अगे पाए सी, जेहे कर्म कमाए तेहा होए सी। जे मनुख इथे ही कंडे बीजदा पिया है, ते सच जाणियो उदा फल भी उनु इथे ही मिल जाना है। उनु किते दूर नहीं जाना पैना, उदा फल भी उनु जेहा बीजे सो लुणे इथे ही वढ़ना पैना है।
जामपुर घोर अंधार महा गुबार, ना तिथा पैन ना पाई।
अंधार ते गुबार दो शब्द ने, एक होया अनेरा, एक हो महा अनेरा। महा अनेरा की है? कदी पत्नी ने पूछे है अपने पति नू, जिड़ी तू कमाई ले आया कित्थों ले आया है? कदे पति ने पूछे है अपनी पत्नी तू कित्थों ले आ रही है? हुण दोनों ने बेईमानी कीती है, तो दोनों एक जी नू दसदे नहीं, सारे ही नहीं दसदे। लेकिन जदों रात नू सौंदे ने ना, एक दूजे अपने आप नू लांघतां जरूर पांदे ने। उत्थे केड़ा पैण ते केड़ा भरा कोल होवे जिहनूं अपना दुख दस्या होवे वी मैं बेईमानी करके लियाया। कोई को कहेगा चलो भाई कल ना करो जे, पर मैं ते किसे नूं दस ही नहीं रहा, ते फिर मेरे भैण भाई मेरे दुख कौन बनाएगा? वह ते दुख मैनूं कल्ले नूं ही वेखने पैणे ने ना, लां तां मैं अपने कल्ले नूं ही पा रहा ना। साहिब कहिंदे ने इन्ना गुबार हो जांदा है कि बंदा अपने आप दे विच शर्म ना डुब मरदा है। इन्ना गुबार हो जाता है किसी शेर भी नहीं कर सकता। गुरुदेव महाराज कहते चंगा भी बनिया रहना चाहता है अपने जीवन विच, भाई उथे फिर भैन भाई कोई दुख वंडा नहीं सकता, क्यों? पाप कमावदिया तेरा कोए ना बेली राम।
एहो शरीर जजरी है, इसनो जर पहुंचा आई।
गुरु अमरदास महाराज कहिंदे भाई शरीर जिहड़ा है इहनू एक दिन जर आ जाना है, इह जजरी हो जाना है, इह बुढ़ेपा आ जाना है। रब ने इस अंदर जोत रखी है, तू इस दे नाल गुरु कोलो ज्ञान लै करके अपने जीवन नू सफल कर।
काया कंचन ता थिया, जां सतगुर लए मिलाए।
जां सतगुर लए मिलाए, जिदन सतगुर मिल जाएगा ते काया कंचन वर्गी हो जाएगी, शुद्ध हो जाएगी, एदे विच अवगुण नहीं रहेंगे। गुरु जिस दिन आ जाएगा, कंचन काया कोट गढ़ विच हर हर सिद्धा, इस दे विच कोई किसी प्रकार का अवगुण नहीं रहेगा। सतगुरु उस मनुख नू प्रभु चरणा नाल जोड़ देगा।
भ्रम माया विचों कटी है, सचड़ा नाम समाए।
वो जड़ा मनुख है गुरु पातशाह कहिंदे ने उहदे विचों गुरु जड़ा ना भरम कट दिंदा है। भरम की कि शायद पदार्थां विच ही सुख है। उहदे जीवन विचों गुरदेव महाराज सारे ये भरम दूर कर दिंदा है। ਉਹ ਮਨੁੱਖ ਹਰ ਵੇਲੇ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਚ ਸਮਾਇਆ ਰਹਿੰਦਾ ਹੈ।
ਸੱਚੇ ਨਾਮ ਸਮਾਏ ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ।
ਸੱਚੇ ਨਾਮ ਸਮਾਏ ਹਰ ਗੁਣ ਗਾਏ, ਉਹ ਨਾਮ ਚ ਸਮਾਉਂਦਾ ਹੈ ਤੇ ਹਰ ਗੁਣ ਗਾਉਂਦਾ ਹੈ। ਗੁਰਮੁਖ ਗਾਵੇ ਗੁਰਮੁਖ ਬੁੱਝੈ, ਗੁਰਮੁਖ ਹਰ ਗੁਣ ਗਾਏ। ਜਿਹੜਾ ਗੁਰਮੁਖ ਹੈ ਉਹ ਆਪ ਗਾਉਂਦਾ ਹੈ, ਬੁੱਝਦਾ ਹੈ, ਸਮਝਦਾ ਹੈ। ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਕਿ ਸ਼ਬਦ ਰਾਹੀਂ ਮੈਨੂੰ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ, ਉਹ ਉਸ ਦੇ ਵਿੱਚ ਸਮਾ ਕਰਕੇ ਆਤਮਕ ਸੁੱਖ ਮਾਣਦਾ ਹੈ, ਆਤਮਕ ਜੀਵਨ ਦੇ ਗੁਣ ਮਾਣਦਾ ਹੈ।
ਸਦਾ ਆਨੰਦ ਰਹੇ ਦਿਨ ਰਾਤੀ, ਵਿੱਚੋ ਹਉਮੈ ਜਾਏ।
ਉਹ ਦਿਨ ਰਾਤ ਆਨੰਦ ਵਿੱਚ ਆਨੰਦਿਤ ਰਹਿੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ ਉਹ ਉਸ ਘਰ ਦੇ ਵਿੱਚ ਰਹਿੰਦਾ ਜਿੱਥੇ ਸਦਾ ਆਨੰਦ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਆਪਣੇ ਵਿੱਚੋਂ ਹਉਮੈ ਦੂਰ ਕਰ ਦਿੰਦਾ ਹੈ।
ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤਿੰਨ ਕਾ ਹਉ ਲਾਗੋ ਪਾਏ।
ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਜਿਨ੍ਹਾਂ ਮਨੁੱਖਾਂ ਨੇ ਗੁਰੂ ਨੂੰ ਮਿਲ ਕਰਕੇ ਆਪਣੇ ਜੀਵਨ ਦੇ ਵਿੱਚ ਨਾਮ ਚ ਚਿੱਤ ਲਾ ਲਿਆ ਹੈ, ਚਿੱਤ ਦਾ ਮਤਲਬ ਉਹ ਹਰ ਵੇਲੇ ਆਪਣੀ ਸੁਰਤ ਵਿੱਚ ਗੁਰੂ ਦਾ ਉਪਦੇਸ਼ ਰੱਖਦੇ ਨੇ ਤੇ ਜੀਵਨ ਦਾ ਹਰ ਕਰਤੱਵ ਗੁਰੂ ਨੂੰ ਪੁੱਛ ਕੇ ਕਰਦੇ ਹਨ। ਚਿੱਤ ਲਾਉਣ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਅੰਦਰ ਹਰ ਵੇਲੇ ਗੁਰੂ ਹੈ ਤੇ ਜਿਸ ਵੇਲੇ ਵੀ ਉਹ ਮਾੜਾ ਕੰਮ ਕਰਨਗੇ ਸੋਚਣਗੇ ਵੀ ਨਹੀਂ ਮੇਰਾ ਗੁਰੂ ਇਸ ਗੱਲ ਨੂੰ ਮਨਜ਼ੂਰ ਨਹੀਂ ਕਰਦਾ ਹੈ। ਇਸ ਲਈ ਕਿਹਾ ਗੁਰਮੁਖ ਸਿਉਂ ਕਰ ਦੋਸਤੀ ਸਤਿਗੁਰ ਸਿਉਂ ਲਾਏ ਚਿੱਤ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹਦਾ ਹਰ ਵੇਲੇ ਚਿੱਤ ਜਿਹੜਾ ਪ੍ਰਭੂ ਨਾਲ ਲੱਗ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹਦੇ ਮੈਂ ਪੈਰੀ ਲੱਗਦਾ ਹਾਂ, ਉਹਦੇ ਮੈਂ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ ਜਿਹਨੇ ਆਪਣਾ ਜੀਵਨ ਕਮਾਇਆ ਹੈ।
ਪਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ।
ਜਿਸ ਦਿਨ ਗੁਰੂ ਪ੍ਰਭੂ ਦੇ ਚਰਨਾਂ ਵਿੱਚ ਉਸ ਮਨੁੱਖ ਨੂੰ ਜੋੜ ਦਿੰਦਾ ਉਹਦੀ ਜਿਹੜੀ ਕਾਇਆ ਹੈ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਹੈ।
ਜਾਂ ਸਤਿਗੁਰ ਲਏ ਮਿਲਾਏ,
ਉਸ ਨੂੰ ਪ੍ਰਭੂ ਚਰਨਾਂ ਵਿੱਚ ਮਿਲਾ ਦਿੰਦਾ ਹੈ।
ਸੋ ਸੱਚਾ ਸੱਚ ਸਲਾਹੀਐ ਜੀ ਸਤਿਗੁਰ ਦੇ ਬੁਝਾਏ।
ਹੇ ਭਾਈ, ਜਿਹੜਾ ਪ੍ਰਭੂ ਪਰਮਾਤਮਾ ਸਦਾ ਸਥਿਰ ਰਹਿਣ ਵਾਲਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਜਿੰਨਾ ਚਿਰ ਅਸੀਂ ਬੁਝਦੇ ਨਹੀਂ, ਗੁਰੂ ਨੇ ਬੁਝਾਉਣਾ ਹੈ। ਅਸੀਂ ਕਹਿੰਦੇ ਹਾਂ ਰੋਜ਼ਾਨਾ ਗੁਰਦੇਵ ਦਾ ਨਿਤਨੇਮ ਬਾਣੀ ਦਾ ਕਰਦਿਆਂ ਬਖਸ਼ਿਸ਼ ਇਹ ਭਰੇ ਬਚਨ ਪੜ੍ਹਦੇ ਹਾਂ, ਗੁਰਾ ਇੱਕ ਦੇ ਬੁਝਾਈ। ਮੈਨੂੰ ਸਮਝ ਹੋਏ ਕਿ ਪਰਮਾਤਮਾ ਜਿਹੜਾ ਇੱਕ ਹੈ ਉਹ ਕੈਸਾ ਹੈ। ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ। ਸ਼ਬਦ ਰਾਹੀਂ ਮੈਨੂੰ ਪਤਾ ਲੱਗੇ ਵੀ ਪਰਮਾਤਮਾ ਇਹ ਨਹੀਂ ਹੈ ਕਿ ਮੈਂ ਜਿਸ ਨੂੰ ਮਰਜ਼ੀ ਮੰਨੀ ਬੈਠਾ ਪਰਮਾਤਮਾ ਤੇ ਮੱਥੇ ਟੇਕ ਰਿਹਾ ਹਾਂ। ਮੈਨੂੰ ਸਮਝ ਲੱਗੇ ਪਰਮਾਤਮਾ ਕੀ ਹੈ, ਉਹ ਇੱਕ ਹੈ, ਸਾਨੂੰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਹੈ। ਸਤ ਨਾਮ ਹੈ, ਉਹਦਾ ਨਾਮ ਥਿਰ ਰਹਿਣ ਵਾਲਾ ਹੈ। ਮੈਂ ਵੀ ਉਹ ਕੰਮ ਕਰਾਂ ਜਿਸ ਦੇ ਨਾਲ ਥਿਰ ਹੋ ਸਕਾਂ, ਮੇਰਾ ਜੰਮਣ ਮਰਨ ਮੁੱਕ ਸਕੇ। ਉਹ ਕਰਤਾ ਪੁਰਖ ਹੈ, ਉਹ ਸਾਰੇ ਜੀਵਾਂ ਲਈ ਬੜੇ ਚੰਗੇ ਕੰਮ ਕਰਦਾ ਹੈ, ਮੈਂ ਵੀ ਚੰਗੇ ਕੰਮ ਕਰਾਂ। ਜਿੱਦਣ ਉਹਨੂੰ ਸਤਿਗੁਰੂ ਦੇ ਰਾਹੀਂ ਸੱਚ ਦੀ ਸਮਝ ਪੈ ਜਾਂਦੀ ਹੈ, ਗੁਰਦੇਵ ਉਸ ਨੂੰ ਸ਼ਬਦ ਦੇ ਰਾਹੀਂ ਬੁਝਾ ਦਿੰਦਾ ਹੈ।
ਬਿਨ ਸਤਿਗੁਰ ਭਰਮ ਭੁਲਾਣੀਆ ਕਿਆ ਮੋਹ ਦੇਸਨ ਆਗੈ ਜਾਏ।
ਪਰ ਜਿਹੜੇ ਮਨਮੁਖ ਹਨ, ਜਿਹੜੇ ਸਤਿਗੁਰੂ ਤੋਂ ਬੇਮੁਖ ਹਨ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਭਰਮ ਦੇ ਵਿੱਚ ਭੁੱਲ ਗਏ ਹਨ, ਜਿੱਦਣ ਉਹ ਗੁਰੂ ਅੱਗੇ ਪ੍ਰਭੂ ਅੱਗੇ ਪੇਸ਼ ਹੋਣਗੇ ਤੇ ਸ਼ਰਮਸਾਰ ਹੋਣਗੇ ਵੀ ਸੱਚੇ ਪਾਤਸ਼ਾਹ ਇੰਨਾ ਕੀਮਤੀ ਜਨਮ ਦਿੱਤਾ ਸੀ ਪਰ ਮੈਂ ਤੇ ਇਹਨੂੰ ਢੰਗ ਨਾਲ ਜੀ ਨਹੀਂ ਸਕਿਆ, ਇਹਨੂੰ ਨਸ਼ਿਆਂ ਚ ਰੋੜ ਦਿੱਤਾ ਹੈ, ਇਹਨੂੰ ਮਾਇਆ ਚ ਰੋੜ ਦਿੱਤਾ ਹੈ, ਇਹਨੂੰ ਨਿੰਦਿਆ ਚੁਗਲੀ ਚ ਰੋੜ ਦਿੱਤਾ ਹੈ, ਪਾਤਸ਼ਾਹ ਮੈਂ ਤੇ ਜੀਵਨ ਨਹੀਂ, ਫਿਰ ਉਹ ਸ਼ਰਮਸਾਰ ਹੁੰਦਾ ਹੈ। ਔਰ ਸਾਹਿਬ ਕਹਿੰਦੇ ਨੇ ਮਨਮੁੱਖ ਦੁੱਖ ਕਾ ਖੇਤ ਹੈ, ਦੁੱਖ ਬੀਜੈ ਦੁੱਖ ਖਾਏ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਗੁਰਸਿੱਖ ਆਪਣੇ ਜੀਵਨ ਵਿੱਚ ਅੰਮ੍ਰਿਤ ਬੀਜਦਾ ਹੈ, ਨਾਮ ਬੀਜਦਾ ਹੈ। ਮਨਮੁੱਖ ਸਾਰੀ ਜ਼ਿੰਦਗੀ ਮਾੜਾ ਬੀਜਦਾ ਤੇ ਮਾੜਾ ਹੀ ਖਾਂਦਾ ਹੈ, ਮਾੜਾ ਹੀ ਵੱਢਦਾ ਹੈ। ਸਹਿਬ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਹਿ ਰਹੇ ਨੇ ਭਾਈ ਸਤਿਗੁਰੂ ਤੋਂ ਬਿਨਾਂ ਜੀਵਨ ਦਾ ਰਸਤਾ ਭੁੱਲ ਜਾਂਦਾ ਹੈ। ਔਰ ਬਚਨ ਬੜਾ ਸੌਖਾ ਪੜ੍ਹਦਿਆਂ ਗੁਰਦੇਵ ਪਾਤਸ਼ਾਹ ਦਾ, ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਗੁਰੂ ਸਾਨੂੰ ਦੱਸ ਦਿੰਦਾ ਜੀਵਨ, ਇਹ ਖਿਆਲ ਰੱਖਣਾ, ਸਿਆਣਿਆਂ ਦਾ ਇੱਕ ਬੋਲ ਹੈ, ਨਾ ਦੇਖਨੇ ਕੀ ਤਰ੍ਹਾਂ ਜ਼ਿੰਦਗੀ ਦੇਖੀ, ਚਿਰਾਗ ਬੁੱਝਣੇ ਲਗਾ ਤੋ ਰੋਸ਼ਨੀ ਦੇਖੀ। ਦੀਵਾ ਬੁੱਝਣ ਲੱਗਾ ਤੇ ਬੰਦੇ ਨੂੰ ਪਤਾ ਲੱਗਾ ਰੋਸ਼ਨੀ ਬੜੀ ਕੀਮਤੀ ਹੈ। ਇਹ ਸਰੀਰ ਦੇ ਜਿੱਦਣ ਆਖਰੀ ਸਵਾਸ ਹੁੰਦੇ ਨੇ ਨਾ, ਮਨੁੱਖ ਜਿਤੇ ਹੋਸਪਿਟਲ ਦੇ ਵਿੱਚ ਪਿਆ ਹੋਵੇ ਉਦੋਂ ਉਹਨੂੰ ਪਤਾ ਲੱਗਦਾ ਜ਼ਿੰਦਗੀ ਕੀ ਹੈ, ਪਰ ਉਦਨ ਅਖੀਰ ਹੋ ਗਈ ਹੁੰਦੀ ਹੈ, ਪਛਤਾਵਾ ਹੀ ਹੁੰਦਾ। ਸੱਚੇ ਪਾਤਸ਼ਾਹ ਇੱਥੇ ਕਹਿ ਰਹੇ ਨੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਰਸਤਾ ਭੁੱਲ ਗਿਆ ਹੈ ਤੇ ਗੁਰੂ ਹੀ ਰਸਤੇ ਸਿੱਧੇ ਪਾ ਸਕਦਾ ਹੈ, ਇਸ ਲਈ ਕੱਲ ਨੂੰ ਜਾ ਕੇ ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀਵੀਂ ਸਾਈਂ ਦੇ ਦਰਬਾਰ ਸ਼ਰਮਸਾਰ ਨਾ ਹੋਈ। ਤੂੰ ਹੀਰੇ ਵਰਗਾ ਜਨਮ ਦਿੱਤਾ ਸੀ, ਮੈਂ ਕੌਡੀਆਂ ਬਦਲੇ ਰੋੜ ਆਇਆ ਹਾਂ, ਸ਼ਰਮਸਾਰ ਨਾ ਹੋਈ ਵੀ ਕਿਹੜਾ ਸੌਦਾ ਕੀਤਾ ਹੈ।
ਕਿਆ ਦੇਨ ਮੋਹ ਜਾਏ ਅਵਗੁਣ ਪਛਤਾਏ ਦੁੱਖੋ ਦੁੱਖ ਕਮਾਏ।
ਉਹ ਦੁੱਖ ਆਪਣੀ ਜ਼ਿੰਦਗੀ ਚ ਕਮਾਉਂਦੇ ਨੇ ਕਿਸ ਕਰਕੇ? ਅਵਗੁਣਾ ਕਰਕੇ। ਸਾਹਿਬ ਕਹਿੰਦੇ ਨੇ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਪੜ੍ਹਦੇ ਹਾਂ ਬਚਨ ਬਾਣੀ ਵਿੱਚੋਂ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਪ੍ਰਮਾਤਮਾ ਕੀ ਮੈਂ ਤੇਰੇ ਕੋਲ ਮੂੰਹ ਲੈ ਕੇ ਆਵਾਂ, ਮੈਂ ਕੀ ਆਪਣੇ ਜੀਵਨ ਚ ਚੰਗਾ ਕੀਤਾ? ਮੈਨੂੰ ਤੇ ਆਪ ਇਸ ਗੱਲ ਦੀ ਸ਼ਰਮ। ਜਿੱਦਣ ਬੰਦੇ ਨੂੰ ਇਹ ਸੂਝ ਪੈ ਜਾਏ, ਉਹ ਮਨੁੱਖ ਜੀਵਨ ਦੇ ਸਿੱਧੇ ਰਸਤੇ ਤੁਰ ਪੈਂਦਾ ਹੈ।
ਨਾਮ ਰਤੀਆ ਸੇ ਰੰਗ ਚਲੂਲਾ ਪਿਰ ਕੈ ਅੰਕ ਸਮਾਏ।
ਗੁਰੂ ਪਾਤਸ਼ਾਹ ਕਹਿੰਦੇ, ਜਿਹੜਾ ਮਨੁੱਖ ਨਾਮ ਦੇ ਵਿੱਚ ਰਤਿਆ ਤੇ ਚਲੂਲਾ ਦੋ ਸ਼ਬਦ ਨੇ, ਗੂੜਾ ਪ੍ਰੇਮ ਅਸੀਂ ਕਹਿੰਦੇ ਹਾਂ, ਜਿਵੇਂ ਇੱਕ ਮਾਂ ਤੇ ਪੁੱਤਰ ਦਾ ਪ੍ਰੇਮ ਹੈ ਬੜਾ ਗੂੜਾ ਹੈ। ਦੁਨੀਆਂ ਦੇ ਬੜੇ ਸਾਰੇ ਰਿਸ਼ਤੇ ਨੇ, ਕਹਿੰਦੇ ਜੀ ਸਾਡਾ ਬੜਾ ਗੂੜਾ ਪ੍ਰੇਮ ਹੈ, ਲੇਕਿਨ ਸਾਰੇ ਰਿਸ਼ਤੇ ਟੁੱਟ ਜਾਂਦੇ ਹਨ। ਪਰ ਸਤਿਗੁਰ ਨਾਲ ਗੂੜਾ ਪ੍ਰੇਮ ਐਸਾ ਹੈ, ਸਤਿਗੁਰ ਸੇਕੋ ਜੀ ਨਾਲ ਸਮਾਰ ਹੈ। ਗੁਰੂ ਦਾ ਐਸਾ ਗੂੜਾ ਪ੍ਰੇਮ ਹੈ, ਗੁਰ ਕਾ ਸ਼ਬਦ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਏ ਨਾ ਸਾਕੇ ਜਾਲੇ। ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਮਨੁੱਖ ਨਾਮ ਦੇ ਵਿੱਚ ਰੰਗਿਆ ਗਿਆ ਹੈ, ਪਿਰ ਕੈ ਅੰਕ ਸਮਾਏ, ਅੰਕ ਦਾ ਅਰਥ ਹੈ ਗੋਦੀ, ਜਿਵੇਂ ਇੱਕ ਬੱਚਾ ਮਾਂ ਦੀ ਗੋਦ ਵਿੱਚ ਬਹਿ ਕੇ ਉਹਦਾ ਗੂੜਾ ਪ੍ਰੇਮ ਹੈ, ਆਨੰਦ ਮਾਣਦਾ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਨੇ, ਜਿੱਦਣ ਕੋਈ ਬੰਦਾ ਗੁਰੂ ਦੀ ਗੋਦ ਵਿੱਚ ਬੈਠੇ, ਰੱਬ ਦੀ ਗੋਦ ਵਿੱਚ ਬੈਠੇ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਪਏ ਹੈ। ਕੋਈ ਗੁਰੂ ਦੀ ਗੋਦ ਚ ਇਸ ਤਰ੍ਹਾਂ ਬਹਿ ਜਾਏ, ਅੰਕ ਸਮਾਏ, ਔਰ ਉਹ ਸਮਾ ਜਾਏ ਕਿ ਪਾਤਸ਼ਾਹ ਹੁਣ ਇਸ ਗੋਦ ਚੋਂ ਉੱਠਣਾ ਨਹੀਂ ਹੈ, ਮੈਂ ਜਿੱਥੇ ਬਹਿ ਗਿਆ ਹੁਣ ਇੱਥੋਂ ਨਹੀਂ ਉੱਠਣਾ, ਉਹ ਅੰਕ ਗੋਦ ਉਹਦੀ ਗੁਰੂ ਦੀ ਸਮਾ ਜਾਂਦਾ ਹੈ।
ਇਸ ਜੀਵਡ ਅਵਰ ਨਾ ਸੂਝਾਈ ਕਿਸੇ ਆਗੈ ਕਹੀਐ ਜਾਏ।
ਵਿਕਾਰਾਂ ਦੇ ਵਿੱਚੋਂ ਨਿਕਲਣਾ, ਅਵਗੁਣਾਂ ਦੇ ਵਿੱਚੋਂ ਨਿਕਲਣਾ, ਗੁਰੂ ਸਾਹਿਬ ਕਹਿੰਦੇ ਜੀ ਕੀ ਏਕੈ ਹੀ ਪੈਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ। ਹੋਰ ਕੋਈ ਗੁਰਦੇਵ ਬਾਣੀ ਚ ਬਚਨ ਆਖਦੇ ਨੇ, ਇਸ ਨੂੰ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ। ਗੁਰੂ ਪਾਤਸ਼ਾਹ ਬਾਣੀ ਚ ਬਖਸ਼ਿਸ਼ ਕਰਦੇ ਨੇ, ਭਾਈ ਇਹ ਗੱਲ ਭੁੱਲਣਾ ਨਹੀਂ ਹੈ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਝ ਅੱਗੇ ਅਰਦਾਸ, ਮੈਂ ਹੋਰ ਥਾਉ ਨਾਹੀਂ। ਇਹ ਗੱਲ ਪੱਲੇ ਬੰਨਣ ਵਾਲੀ ਹੈ, ਇਹ ਨਹੀਂ ਕਿ ਇੱਥੇ ਤੇ ਆਪਾਂ ਸਿਰ ਮਾਰਤਾ ਵੀ ਗੱਲ ਠੀਕ ਹੈ, ਲੇਕਿਨ ਫਿਰ ਭਟਕ ਰਹੇ ਹਾਂ, ਇੱਧਰ ਉੱਧਰ ਜਾ ਰਹੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਨੇ 20 ਸਾਲ ਆਪਣੇ ਜੀਵਨ ਦੇ ਵਿੱਚ 20 ਸਾਲ ਬੜੇ ਭਟਕੇ ਹਨ, ਔਰ ਆਪਣੇ ਤਜ਼ਰਬੇ ਚੋਂ ਇਹ ਗੱਲ ਗੁਰੂ ਸਾਹਿਬ ਨੇ ਕਹੀ ਹੈ, ਇਸ ਨੂੰ ਹੋਰ ਥਾਂ ਨਾਹੀਂ ਸ਼ਬਦ ਲਾਗ ਸਵਾਰੀਆ। ਜਿਤਨੇ ਦਾ ਭਲਾ ਹੋਣਾ ਗੁਰੂ ਸ਼ਬਦ ਨੇ ਕਰਨਾ ਹੈ, ਇਸ ਤੋਂ ਇਲਾਵਾ ਕੋਈ ਥਾਂ ਨਹੀਂ ਹੈ, ਮੈਂ ਹੋਰ ਥਾਂ ਨਾਹੀਂ। ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਹੇ ਭਾਈ ਆਪਣੇ ਜੀਵਨ ਵਿੱਚ ਇਹ ਗੱਲ ਖਿਆਲ ਰੱਖੋ ਕਿ ਉਹਦੇ ਪ੍ਰਮਾਤਮਾ ਦੇ ਬਰਾਬਰ ਦੀ ਕੋਈ ਦੂਸਰੀ ਹਸਤੀ ਨਹੀਂ ਹੈ, ਉਸ ਵਰਗੀ ਕੋਈ ਹਸਤੀ ਨਹੀਂ ਹੈ, ਹੋਰ ਕਿਸ ਕੋਲ ਜਾ ਕੇ ਆਪਣਾ ਦੁੱਖ ਰੋਣਾ ਹੈ।
ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ।
ਹੇ ਭਾਈ ਜਿਹਨੂੰ ਸਤਿਗੁਰੂ ਬੁਝਾ ਦੇਵੇ, ਸਮਝਾ ਦੇ ਕਿ ਇਹ ਸੱਚ ਹੈ, ਇਹ ਪਰਮਾਤਮਾ ਹੈ, ਫਿਰ ਉਸ ਦੀ ਸਲਾਹ ਨਾ ਕਰੀਏ, ਉਸ ਪਰਮਾਤਮਾ ਦੀ ਸਿਫਤ ਕਰੀਏ।
ਜਿੰਨੀ ਸੱਚੜਾ ਸੱਚ ਸਲਾਹਿਆ ਹਉ ਤਿਨ ਲਾਗੋ ਪਾਏ।
ਜਿਨ੍ਹਾਂ ਨੇ ਸਦਾ ਸਿਰ ਰਹਿਣ ਵਾਲੇ ਪਰਮਾਤਮਾ ਦੇ ਚਰਨ ਦੇ ਵਿੱਚ ਜੁੜ ਕੇ ਉਸ ਮਾਲਕ ਦੀ ਸਿਫਤਾਂ ਸੰਭਾਲੀਆਂ ਨੇ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਦੇ ਪੈਰੀ ਲੱਗਦਾ ਹਾਂ, ਚਰਨੀ ਲੱਗਦਾ ਹਾਂ, ਉਹਨਾਂ ਨੂੰ ਨਮਸਕਾਰ ਕਰਦਾ ਹਾਂ।
ਸੇਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ।
ਉਹ ਮਨੁੱਖ ਸੱਚੇ ਜੀਵਨ ਵਾਲੇ ਹਨ, ਪਵਿੱਤਰ ਜੀਵਨ ਵਾਲੇ ਹਨ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹ ਮਿਲ ਕਰਕੇ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਜੀਵਨ ਚੋਂ ਮੈਲ ਧੋ ਲੈਂਦੇ ਹਨ।
ਤਿਨ ਮਿਲਿਆ ਮਲ ਸਭ ਜਾਏ, ਸੱਚੈ ਸਰ ਨਾਏ, ਸੱਚੈ ਸਹਿਜ ਸੁਭਾਏ।
ਉਹ ਸੱਚੇ ਸਰ ਵਿੱਚ ਨਹਾਉਂਦੇ ਹਨ। ਰਾਮਦਾਸ ਸਰੋਵਰ ਨੀਕਾ, ਗੁਰਦੇਵ ਪਾਤਸ਼ਾਹ ਨੇ ਅਸੀਂ ਬਹੁਤ ਸਾਰੀਆਂ ਪੰਕਤੀਆਂ ਬਾਣੀ 'ਚ ਬਖਸ਼ਿਸ਼ ਕੀਤੀਆਂ ਹਨ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹ ਜੋ ਸਾਧ ਸੰਗਤ ਹੈ, ਗੁਣਾਂ ਦੀ ਗੱਲ ਹੈ, ਸਿਫਤਾਂ ਦਾ ਜਿਹੜਾ ਸਰੋਵਰ ਹੈ, ਉਸ ਵਿੱਚ ਇਸ਼ਨਾਨ ਕਰਕੇ ਉਹਦੇ ਵਿੱਚ ਆਤਮਕ ਅਡੋਲਤਾ ਆ ਜਾਂਦੀ ਹੈ, ਉਹਦਾ ਪ੍ਰਭੂ ਨਾਲ ਸੋਹਣਾ ਪ੍ਰੇਮ ਬਣ ਜਾਂਦਾ ਹੈ।
ਨਾਮ ਨਿਰੰਜਨ ਆਗਮ ਅਗੋਚਰ ਸਤਿਗੁਰ ਦੀ ਆ ਬੁਝਾਏ।
ਉਹ ਪਰਮਾਤਮਾ ਦਾ ਜਿਹੜਾ ਨਾਮ ਹੈ ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ, ਉਹ ਮੈਲ ਤੋਂ ਰਹਿਤ ਹੈ, ਮੈਨੂੰ ਵੀ ਮੈਲ ਰਹਿਤ ਹੋਣਾ। ਉਹ ਆਪ ਅਗਮ ਹੈ, ਉਸ ਤੱਕ ਮੈਲ ਦੀ ਪਹੁੰਚ ਨਹੀਂ ਹੈ। ਸਾਡੇ ਚ ਛੇਤੀ ਨਾਲ ਮੈਲ ਦੀ ਪਹੁੰਚ ਹੋ ਸਕਦੀ ਹੈ, ਪਰਮਾਤਮਾ ਤੱਕ ਕੋਈ ਮੈਲ ਦੀ ਪਹੁੰਚ ਹੀ ਨਹੀਂ ਹੋ ਸਕਦੀ ਹੈ। ਗੁਰੂ ਨੇ ਇਹ ਗੱਲ ਬੁਝਾ ਦਿੱਤੀ, ਸਮਝਾ ਦਿੱਤੀ ਹੈ।
ਅਨ ਦਿਨ ਭਗਤ ਕਰੇ ਰੰਗ ਰਾਤੇ, ਨਾਨਕ ਸੱਚ ਸਮਾਏ।
ਉਹ ਦਿਨ ਰਾਤ ਪ੍ਰਭੂ ਦੀ ਭਗਤੀ ਕਰਦੇ ਨੇ, ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ ਨੇ ਤੇ ਸੱਚ ਵਿੱਚ ਸਦਾ ਟਿੱਕੇ ਰਹਿੰਦੇ ਹਨ।
ਜਿਨੀ ਸੱਚੜਾ ਸੱਚ ਤੇ ਆਇਆ ਹਉ ਤਿਨ ਕੈ ਲਾਗੋ ਪਾਏ।
ਜਿਨੀ ਸੱਚੜਾ ਸੱਚ ਧਿਆਇਆ ਹਉ ਤਿਨ ਕੇ ਲਾਗੋ ਪਾਏ। ਜਿਨ੍ਹਾਂ ਨੇ ਸੱਚ ਧਿਆਇਆ ਹੈ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ।
ਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਲੜੀਵਾਰ ਕਥਾ ਦੇ ਅੰਦਰ। ਪਾਤਸ਼ਾਹ ਕਹਿੰਦੇ ਜਿਹੜਾ ਪਰਮਾਤਮਾ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਕਰਦਾ, ਸਾਡੇ ਮਨ ਦੀਆਂ ਇੱਛਾ ਪੂਰੀਆਂ ਕਰਦਾ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ। ਜਿਹੜੇ ਪਰਮਾਤਮਾ ਨੇ ਸਾਰੀਆਂ ਇੱਛਾ ਪੂਰੀਆਂ ਕੀਤੀਆਂ ਤੇ ਸਭ ਦੀਆਂ ਉਹ ਕਰਦਾ ਹੈ।
ਖੰਡਨ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ।
ਨਾਨਕ ਜਿਹੜਾ ਪ੍ਰਭੂ ਸਾਰਿਆਂ ਦੇ ਕਲੇਸ਼ ਦੂਰ ਕਰਕੇ ਸੁਖ ਦਿੰਦਾ, ਉਸ ਮਾਲਕ ਦਾ ਹਰ ਵੇਲੇ ਸਿਮਰਨ ਕਰ।
ਹਬ ਰੰਗ ਮਾਨ ਹੈ ਜਿਸ ਸੰਗ ਤੈ ਸਿਉ ਲਾਈਆ ਨੇ ਹੋ।
ਜਿਹਦੇ ਸਦਕਾ ਸਾਰੇ ਰੰਗ ਮਾਣਦਾ ਹੈ, ਉਸ ਪਰਮਾਤਮਾ ਨਾਲ ਆਪਣਾ ਨੇਹੋ, ਆਪਣਾ ਪ੍ਰੇਮ ਪਾ।
ਸੋ ਸਾਹੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇ ਹੋ।
ਹੇ ਨਾਨਕ, ਜਿਸ ਪਰਮਾਤਮਾ ਨੇ ਇਹ ਸਰੀਰ ਰਚਿਆ, ਸੋਹਣਾ ਸੁੰਦਰ ਸਰੀਰ ਰਚਿਆ ਹੈ, ਉਹ ਪਰਮਾਤਮਾ ਆਪਣੇ ਹਿਰਦੇ ਚੋਂ ਬਿੰਦ ਜਿੰਨਾ ਸਮਾਂ ਵੀ ਅੱਖ ਚਮਕਣ, ਜਿੰਨਾ ਸਮਾਂ ਵੀ ਵਿਸਾਰ
ਔੜੀ ਜੀਓ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ।
ਪਰਮਾਤਮਾ ਨੇ ਸਵਾਸ ਦਿੱਤੇ ਨੇ, ਪ੍ਰਾਣ ਦਿੱਤੇ ਹਨ, ਇਹ ਜੀਓ ਦਿੱਤਾ ਹੈ, ਜਿਹਨੇ ਸਾਰੇ ਰਸ ਭੋਗ ਦਿੱਤੇ ਹਨ।
ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ।
ਇਹ ਭਾਈ ਜਿਸ ਨੇ ਸੋਹਣਾ ਘਰ ਦਿੱਤਾ ਹੈ, ਮੰਦਰ ਵਰਗਾ ਸੁੰਦਰ ਘਰ ਬਖਸ਼ਿਸ਼ ਕੀਤਾ ਹੈ, ਜਿਸ ਨੇ ਘੋੜੇ ਗੱਡੀਆਂ ਕਾਰਾਂ ਸਾਨੂੰ ਸਾਰੇ ਜੀਵਨ ਦੇ ਸੁੱਖ ਬਖਸ਼ੇ ਹਨ।
ਸੁੱਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਉਹ ਪਰਮਾਤਮਾ ਜਿਹੜਾ ਸਭ ਕੁਛ ਦੇਣ ਦੇ ਯੋਗ ਹੈ, ਉਸ ਨੇ ਮੈਨੂੰ ਪੁੱਤਰ ਦਿੱਤਿਆ ਹੈ, ਇਸਤਰੀ ਦਿੱਤੀ ਹੈ, ਧੀਆਂ ਭੈਣਾਂ ਭੈਣ ਭਰਾ ਦਿੱਤੇ ਹਨ, ਜਿਸ ਨੇ ਮੈਨੂੰ ਰੋਟੀ ਵਾਸਤੇ ਵੀ ਨੌਕਰ ਚਾਕਰ ਦਿੱਤੇ ਹਨ, ਉਹ ਪਰਮਾਤਮਾ ਜਿਹੜਾ ਬਖਸ਼ਿਸ਼ ਕਰਨ ਵਾਲਾ ਹੈ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ।
ਉਸ ਪਰਮਾਤਮਾ ਦਾ ਸਿਮਰਨ ਕੀਤਿਆਂ ਜ਼ਿੰਦਗੀ ਵਿੱਚੋਂ ਸਾਰੇ ਵਿਜੋਗ ਦੂਰ ਹੋ ਜਾਂਦੇ ਨੇ। ਉਹ ਪਰਮਾਤਮਾ ਦੇ ਸਿਮਰਨ ਨਾਲ ਹੀ ਵਿਛੋੜਾ ਵੀ ਦੂਰ ਹੋ ਜਾਂਦਾ, ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।
ਸਾਧ ਸੰਗ ਹਰ ਗੁਣ ਰਮਹੋ ਬਿਨ ਸੇ ਸਭ ਰੋਗ।
ਇਹ ਭਾਈ ਸਤ ਸੰਗਤ ਵਿੱਚ ਮਿਲ ਕਰਕੇ ਗੁਣ ਰਮੋ, ਗੁਣ ਇਹ ਜਿਹੜੀ ਸੰਗਤ ਹੈ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਇੱਥੋਂ ਹੀ ਸਿੱਖ ਪੈਦਾ ਹੁੰਦਾ ਹੈ ਆਪ ਜਿਸ ਵੇਲੇ ਅਸੀਂ ਗੁਣ ਉਸ ਪਰਮਾਤਮਾ ਦੇ ਗਾਇਨ ਕਰਦੇ ਹਾਂ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਰੋਗ ਮਿੱਟ ਜਾਂਦੇ ਹਨ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਆਪ ਸਰਬੱਤ ਸੰਗਤਾਂ ਦੀਆਂ ਯਾਤਰਾ ਸਫਲ ਹੋਣ ਗੁਰੂ ਸ਼ਬਦ ਦੀ ਦਾਤ ਆਪਣੇ ਹਿਰਦੇ 'ਚ ਵਸਾ ਕਰਕੇ ਗੁਰਸਿੱਖੀ ਵਾਲਾ ਜੀਵਨ ਜੀ ਸਕੀਏ ਧੰਨਵਾਦ ਸਰਬੱਤ ਸੰਗਤ ਦਾ ਧੰਨਵਾਦ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਨੇਜਮੈਂਟ ਕਮੇਟੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਆਪ ਸੰਗਤਾਂ ਦੇ ਦਰਸ਼ਨ ਕਰਾਏ ਹਨ ਭਾਈ ਗੁਰਸੇਵਕ ਸਿੰਘ ਜੀ ਜਿਹੜੇ ਪਾਠ ਨਾਲ ਕਰ ਰਹੇ ਹਨ ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮ ਹੋ ਬਿਨ ਸੇ ਸਭ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।